ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪਰ ਮੂਰਤ ਅਜੂਨੀ ਸਹਿਬਾਨ ਗੁਰ ਪ੍ਰਸਾਦ ਜਪ ਹਾਲ ਸੱਚ ਜੁਗਾਲ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੁਮ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੁਮ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇ ਸਾਰਾਓ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ ਨਿਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਹੈ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸ੍ਰੀ ਵਾਹਿਗੁਰੂ ਜੀ ਮਹੱਲਾ ਪਹਿਲਾ ਨਾਇ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹਿ ਇੰਦਰ ਪਾਈਐ ਤਗ ਨ ਤੁਟ ਸਪੂਤ ਨਾਇ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗ ਨਾ ਤੂਟ ਸਪੂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਸਾਹਿਬ ਜੀ ਨੇ ਆਸਾ ਜੀ ਦੀ ਵਾਰ ਦੇ ਵਿੱਚ ਇਹ ਪਾਵਨ ਸਲੋਕ ਪਾਂਧੇ ਨੂੰ ਉਪਦੇਸ਼ ਦਿੱਤਾ ਹੈ। ਪਾਂਧਾ ਹਰਦਿਆਲ ਜੀ ਬੜੀ ਭਾਵਨਾ ਸ਼ਰਧਾ ਵਾਲੇ ਜਗਿਆਸੂ ਬਿਰਤੀ ਵਾਲੇ ਸਨ। ਇਹ ਸੰਸਾਰ ਦੇ ਵਿੱਚ ਸਾਰੀਆਂ ਜਾਤਾਂ ਵਿੱਚ ਸਭ ਤਰ੍ਹਾਂ ਦੇ ਲੋਕ ਹੋਇਆ ਕਰਦੇ ਹਨ, ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਉਹਨਾਂ ਵਿੱਚੋਂ ਜਿਹੜੇ ਚੰਗੇ ਰੂਹਾਂ ਵਾਲੇ ਹੁੰਦੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ। ਪਾਂਧਾ ਹਰਦਿਆਲ ਜੀ, ਪਾਂਧਾ ਗੋਪਾਲ ਜੀ ਅਤੇ ਮੌਲਵੀ ਜੀ ਅਤੇ ਇਸੇ ਤਰ੍ਹਾਂ ਵੈਦ ਹਰਜਸ ਜੀ, ਹੋਰ ਵੀ ਕਈ ਤਲਵੰਡੀ ਨਗਰ ਦੇ ਸਿਆਣੇ ਪਤਵੰਤੇ ਲੋਕ ਗੁਰੂ ਸਾਹਿਬ ਤੋਂ ਬਚਪਨ ਵਿੱਚ ਹੀ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ, ਵਰਸਾਏ ਗਏ। ਸਾਰਿਆਂ ਨੂੰ ਉਪਦੇਸ਼ ਦਿੱਤਾ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਏ ਬੁਲਾਰ, ਜੋ ਮਹਾਰਾਜ ਸਾਹਿਬ ਜੀ ਦਾ ਬਹੁਤ ਛੋਟੀ ਉਮਰ ਵਿੱਚ ਹੀ ਜਦੋਂ ਸਤਿਗੁਰੂ ਜੀ ਦੇ ਸੀਸ 'ਤੇ ਸੱਪ ਨੇ ਛਾਂ ਕੀਤੀ ਅਤੇ ਇਸੇ ਤਰ੍ਹਾਂ ਇੱਕ ਵਾਰੀ ਦਰਖਤ ਦੀ ਛਾਂ ਨਹੀਂ ਟਲੀ, ਖੇਤੀ ਹਰੀ ਕਰਨ ਦਾ ਪ੍ਰਸੰਗ ਵੀ ਉਹਦੇ ਸਾਹਮਣੇ ਸੀ। ਇਹ ਸਾਰੀਆਂ ਚੀਜ਼ਾਂ ਦੇਖ ਕੇ ਉਹ ਗੁਰੂ ਮਹਾਰਾਜ ਦਾ ਪ੍ਰੇਮੀ ਅਤੇ ਬਹੁਤ ਜ਼ਿਆਦਾ ਸੁਨੇਹੀ ਬਣ ਗਿਆ। ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸਾਰੀ ਜ਼ਮੀਨ ਵੀ ਉਸਨੇ ਭੇਟਾ ਕੀਤੀ, ਜੋ ਅੱਜ ਤੱਕ ਉਹ ਗੁਰੂ ਮਹਾਰਾਜ ਦੇ ਸਥਾਨ ਦੇ ਨਾਮ ਨਾਲ ਬੋਲਦੀ ਹੈ। ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਹੁਤ ਸਾਰੀਆਂ ਰੂਹਾਂ ਨੂੰ ਸੰਸਾਰ ਕੀਤਾ ਹੈ, ਬਖਸ਼ਿਸ਼ਾਂ ਕੀਤੀਆਂ ਹਨ। ਇਹ ਜਿਹੜੇ ਸਲੋਕ ਹਨ, ਇਹ ਸਤਿਗੁਰੂ ਜੀ ਨੇ ਉਸ ਵੇਲੇ ਉਚਾਰਨ ਕੀਤੇ ਜਦੋਂ ਪਾਂਧਾ ਹਰਦਿਆਲ ਜੀ ਮਹਾਰਾਜ ਦੇ ਗਲ ਜਨੇਊ ਪਾਉਣ ਵਾਸਤੇ ਤਿਆਰ ਹੋਏ ਹਨ ਅਤੇ ਮਹਾਰਾਜ ਨੇ ਬਚਨ ਕੀਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ ਨਾ ਏ ਟੁੱਟੈ ਨਾ ਮਰ ਲੱਗੈ ਨਾ ਏ ਜਲੈ ਨਾ ਜਾਏ ਧਨ ਸੋ ਮਾਣਸ ਨਾਨਕਾ ਜੋ ਗਲ ਚੱਲੇ ਪਾਏ। ਇਹਦੇ ਨਾਲ ਹੀ ਅਗਲਾ ਸਲੋਕ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਆਪਾਂ ਕੱਲ੍ਹ ਨੂੰ ਸਰਵਣ ਕਰ ਚੁੱਕੇ ਹਾਂ। ਅਗਲੇ ਦੋ ਸਲੋਕ ਅਤੇ ਪੌੜੀ ਦੀ ਵਿਚਾਰ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ ਨਾਏ ਮੰਨਿਆ ਪਤ ਉਪਜੈ ਸਾਲਾਹੀ ਸੱਚ ਸੂਤ। ਜਦੋਂ ਪਾਂਧੇ ਨੇ ਬੇਨਤੀ ਕੀਤੀ ਮਹਾਰਾਜ ਇਹ ਜੋ ਦਇਆ ਦਾ ਕਪਾਹ ਸੰਤੋਖ ਦਾ ਸੂਤਰ ਹੈ ਇਸ ਦੀ ਪ੍ਰਾਪਤੀ ਵਾਸਤੇ ਸਭ ਤੋਂ ਵੱਡਾ ਵਸੀਲਾ ਕੀ ਹੈ? ਕਿਉਂਕਿ ਜਿਹੜਾ ਸੂਤਰ ਦਾ ਬਣਿਆ ਹੋਇਆ ਜਨੇਊ ਪ੍ਰਤੱਖ ਤੌਰ 'ਤੇ ਇਹ ਤਾਂ ਆਪ ਜੀ ਦੱਸ ਰਹੇ ਹੋ ਵੀ ਗਲ ਜਾਏਗਾ, ਸੜ ਜਾਏਗਾ, ਖਤਮ ਹੋ ਜਾਏਗਾ। ਜਿਹੜਾ ਰੂਹਾਨੀ ਮੰਡਲ ਦਾ ਜਨੇਊ ਹੈ ਦਇਆ ਕਪਾਹ ਸੰਤੋਖ ਸੂਤ ਜਦਗੰਢੀ ਸਤਵਟ ਵਾਲਾ ਜਿਹੜਾ ਪੱਕਾ ਸਦਾ ਰਹਿਣ ਵਾਲਾ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਜਿਹੜਾ ਜੋਰ ਵਾਲਾ ਤਗ ਹੈ ਧਾਗਾ ਹੈ ਜਨੇਊ ਹੈ ਉਹ ਕਿਸ ਤਰ੍ਹਾਂ ਪ੍ਰਗਟ ਹੋਵੇਗਾ? ਤਾਂ ਸਤਿਗੁਰੂ ਜੀ ਫਰਮਾਨ ਕਰਦੇ ਨਾਏ ਮੰਨੇ ਪਰਮੇਸ਼ੁਰ ਦੇ ਨਾਮ ਦੀ ਸ਼ਕਤੀ ਨੂੰ ਮੰਨਣਾ ਪਵੇਗਾ, ਨਾਮ ਉੱਤੇ ਭਰੋਸਾ ਕਰਨਾ ਪਵੇਗਾ, ਨਾਮ ਉੱਤੇ ਵਿਸ਼ਵਾਸ ਕਰਨਾ ਪਵੇਗਾ। ਅਭਿਆਸੀ ਗੁਰਮੁਖਾਂ ਤੋਂ ਸੁਣਿਆ ਹੈ ਜਾਂ ਪੁਰਾਤਨ ਜਿਹੜੇ ਮਹਾਂਪੁਰਸ਼ਾਂ ਨੇ ਅਨੁਭਵ ਲਿਖੇ ਹਨ ਅਭਿਆਸੀਆਂ ਨੇ, ਉਹਨਾਂ ਨੇ ਕਿਹਾ ਵੀ ਨਾਮ ਉੱਤੇ ਪੂਰਨ ਵਿਸ਼ਵਾਸ, ਜਿਹੜੇ ਨਾਮ ਦੇ ਜਹਾਜ਼ 'ਤੇ ਚੜ੍ਹੇ ਨੇ ਪਾਰ ਉਤਰਨਗੇ, ਕੋਈ ਸ਼ੰਕਾ ਨਹੀਂ ਹੈ, ਕੋਈ ਗੁੰਜਾਇਸ਼ ਹੀ ਨਹੀਂ ਸ਼ੰਕੇ ਦੀ। ਪਰ ਨਾਮ ਸਿਮਰਨ ਨੂੰ ਹੋਰ ਸਾਧਨਾ ਦੇ ਤੁੱਲ ਨਹੀਂ ਸਮਝਣਾ, ਬਲਕਿ ਨਾਮ ਨੂੰ ਸਾਰਿਆਂ ਤੋਂ ਸ਼੍ਰੋਮਣੀ ਸਮਝਣਾ। ਇਹ ਗੱਲ ਸਤਿਗੁਰੂ ਜੀ ਨੇ ਸੁਖਮਣੀ ਸਾਹਿਬ ਵਿੱਚ ਵੀ ਤੀਸਰੀ ਅਸ਼ਟਪਦੀ ਦੇ ਵਿੱਚ ਪ੍ਰਤੱਖ ਕਰਕੇ ਦਰਸਾਈ ਹੈ। ਬਹੁ ਸ਼ਾਸਤਰ ਬਹੁ ਸਿਮ੍ਰਿਤੀ ਵੇਖੇ ਸਰਬ ਟਡੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਹਿੰਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ ਸਾਰੇ, ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਪਾਤੀ। ਸਾਰਾ ਕੁਝ ਕਰਕੇ ਵੀ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਅਜਾਮਲ ਨੇ ਕਿਹਾ ਸੀ ਨਾਰਾਇਣ ਅਤੇ ਉਹ ਭਵਸਾਗਰ ਤੋਂ ਤਰ ਗਿਆ, ਜਮਾਂ ਤੋਂ ਛੁੱਟ ਗਿਆ, 84 ਕੱਟੀ ਗਈ, ਨਰਕਾਂ ਤੋਂ ਬਚ ਗਿਆ, ਮੁਕਤ ਹੋ ਗਿਆ। ਇੱਕ ਵਾਰੀ ਅਜਾਮਲ ਨੇ ਇਹਨਾਂ ਕਿਹਾ ਸੀ ਨਾਰਾਇਣ, ਕਿਹਾ ਭਾਵੇਂ ਪੁੱਤਰ ਦਾ ਹੀ ਨਾਂ ਲੈ ਕੇ ਸੀ, ਪਰ ਨਾਰਾਇਣ ਸ਼ਬਦ ਦੀ ਰੂਢੀ ਸ਼ਕਤੀ ਹੈ। ਕਿਉਂਕਿ ਸ਼ਬਦ ਦੀਆਂ ਦੋ ਬਿਰਤੀਆਂ ਦੁਆਰਾ ਅਰਥ ਕੀਤੇ ਜਾਂਦੇ, ਸ਼ਕਤੀ ਦੁਆਰਾ ਅਤੇ ਲੱਛਣਾਂ ਦੁਆਰਾ। ਜਿਹੜਾ ਸ਼ਕਤੀ ਬਿਰਤੀ ਦੁਆਰਾ ਅਰਥ ਹੈ ਸਿੱਧਾ ਹੀ ਅੱਖਰ ਬੋਲਦਿਆਂ ਸਾਰ ਹੀ, ਜਿਵੇਂ ਕਿਸੇ ਨੇ ਆਖਿਆ ਗਊ ਅਤੇ ਸੁਣਨ ਵਾਲੇ ਦੇ ਕੰਨਾਂ 'ਚ ਇੱਕਦਮ ਉਹਦੇ ਦਿਮਾਗ ਵਿੱਚ ਨਕਸ਼ਾ, ਚਾਰ ਪੈਰਾਂ ਵਾਲੀ, ਦੋ ਸਿੰਘਾਂ ਵਾਲੀ, ਚਾਰ ਥਣਾਂ ਵਾਲੀ, ਪੂਛ ਵਾਲੀ ਗਊ ਆ ਜਾਂਦੀ ਹੈ। ਇਹ ਸ਼ਬਦ ਦੀ ਸ਼ਕਤੀ ਹੈ। ਘੋੜਾ ਕਹਿੰਦੇ ਹੀ ਘੋੜੇ ਦੀ ਯਾਦ ਆ ਜਾਂਦੀ ਹੈ, ਸ਼ਬਦ ਦੀ ਸ਼ਕਤੀ ਹੈ। ਇਸ ਪ੍ਰਕਾਰ ਨਾਲ ਨਾਰਾਇਣ ਸ਼ਬਦ ਦੀ ਸ਼ਕਤੀ ਉਹਦੀ ਬਿਰਤੀ ਨੂੰ ਉੱਥੇ ਲੈ ਗਈ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ। ਉਹ ਨਾਰਾਇਣ ਪਰਮੇਸ਼ੁਰ ਵਾਹਿਗੁਰੂ ਦਾ ਸਾਕਸ਼ਾਤ ਹੋ ਗਿਆ ਅਤੇ ਜਮਾਂ ਤੋਂ ਖਿਹੜਾ ਛੁੱਟ ਗਿਆ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮਿਸਾਲਾਂ ਨੇ। ਰਾਜਾ ਜਨਕ ਜੀ ਨੇ ਇੱਕ ਘੜੀ ਦਾ ਸਿਮਰਨ ਦੇ ਕੇ ਲੱਖਾਂ ਜੀਵ ਨਰਕਾਂ 'ਚੋਂ ਛੁਡਾ ਲਏ ਸਨ। ਧੰਨ ਧੰਨ ਰਾਜਾ ਜਨਕ ਹੈ ਜਿਹਦੇ ਸਿਮਰਨ ਕੀ ਉਹ ਵਿਵੇਕ, ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਨਾ ਇਹ ਮੰਨਿਆ ਪਤ ਉਪਜੈ, ਨਾਮ ਨੂੰ ਮੰਨਣ ਨਾਲ ਹੀ ਉਹ ਸੱਚੀ ਪਤ ਇੱਜ਼ਤ ਪੈਦਾ ਹੁੰਦੀ ਹੈ। ਜਨੇਊ ਨੂੰ ਇੱਜ਼ਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ, ਕਿਉਂਕਿ ਜਦੋਂ ਕੋਈ ਗੁਰੂ ਵਾਲਾ ਬਣ ਜਾਂਦਾ ਹੈ ਉਹਦਾ ਜੀਵਨ, ਉਹਦੀ ਰਹਿਣੀ ਬਹਿਣੀ, ਉਹਦਾ ਚੱਜ ਆਚਾਰ ਉਹ ਸਮਾਜ ਦੇ ਵਿੱਚ ਪ੍ਰਤਿਸ਼ਠਾ ਵਾਲਾ ਹੁੰਦਾ ਹੈ। ਸੋ ਪਤ ਪ੍ਰਤਿਸ਼ਠਾ ਲੈਣ ਵਾਸਤੇ ਵੀ ਲੋਕ ਜਨੇਊ ਪਾ ਲੈਂਦੇ, ਜਿਵੇਂ ਸਾਡੇ 'ਚ ਕਈ ਵਾਰੀ ਕਿਸੇ ਡੇਰੇ ਦਾ, ਕਿਸੇ ਗੁਰਦੁਆਰੇ ਦਾ, ਕਿਸੇ ਮੰਤ ਬਣਨਾ ਹੋਵੇ, ਪ੍ਰਧਾਨ ਬਣਨਾ ਹੋਵੇ, ਕੋਈ ਕਹਿੰਦੇ ਚਲੋ ਆਪਾਂ ਵੀ ਕਿਰਪਾਨ ਪਾ ਲੈਂਦੇ ਹਾਂ, ਅੰਮ੍ਰਿਤ ਛਕ ਲੈਂਦੇ। ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਸਾਡੇ ਲੀਡਰ ਵੀ ਕਈ ਕਿਰਪਾਨ ਪਾ ਲੈਂਦੇ ਆ, ਜਦੋਂ ਵੋਟਾਂ ਲੰਘ ਜਾਂਦੀਆਂ ਫਿਰ ਉਹਨਾਂ ਦੀ ਕਿਰਪਾਨ ਨਹੀਂ ਲੱਭਦੀ, ਇਸ ਤਰ੍ਹਾਂ ਹੋ ਜਾਂਦਾ। ਸੋ ਉਹ ਵੀ ਪਤ ਲੈਣ ਵਾਸਤੇ ਝੂਠੀ ਦੁਨਿਆਵੀ ਤੌਰ 'ਤੇ ਕਈ ਲੋਕ ਜਨੇਊ ਪਾਉਂਦੇ ਸੀ। ਹੋਰ ਸਮਾਜ ਵਿੱਚ ਵੀ ਬੜਾ ਜਨੇਊ ਵਾਲਾ ਬੰਦਾ ਇਹ ਧਰਮੀ ਕਰਮੀ ਹੋਵੇਗਾ। ਅਜੇ ਤੱਕ ਮੈਂ ਬ੍ਰਾਹਮਣਾਂ ਦੇ ਮੂੰਹ ਤੋਂ ਸੁਣਿਆ ਜਦੋਂ ਕੋਈ ਕਸਮ ਪਾਣੀ ਹੋਵੇ ਕਹਿੰਦੇ ਆ ਜਨੇਊ ਦੀ ਕਸਮ ਹੈ, ਜਨੇਊ ਨੂੰ ਇੱਦਾਂ ਕੰਨ ਦੇ ਆਲੇ ਦੁਆਲੇ ਟੰਗ ਕੇ ਫਿਰ ਇਸ਼ਨਾਨ ਕਰਦੇ ਸੁੱਚਾ ਰੱਖਦੇ ਆ, ਫਿਰ ਉਹਨੂੰ ਕਹਿੰਦੇ ਇਹਦੀ ਕਸਮ ਹੈ। ਬਹੁਤ ਜਿਹੜਾ ਇੱਦਾਂ ਕਰੇ ਉਹਨੂੰ ਕਹਿੰਦੇ ਵੀ ਬਹੁਤ, ਜਿਵੇਂ ਸਾਡੇ 'ਚ ਕਈ ਬੰਦੇ ਬਹੁਤਾ ਜ਼ਿਆਦਾ ਸੁੱਚਮ ਦਿਖਾਉਂਦੇ ਆ, ਉੱਦਾਂ ਭਾਵੇਂ ਗੁਪਤੀ ਖਾਵੇ ਵਟਕਾ ਸਾਰੀ ਸਾਰਾ ਕੁਝ ਚੱਪ ਜਾਣ, ਪਰ ਲੋਕਾਂ ਸਾਹਮਣੇ ਵੀ ਬੜੀ ਸੁੱਚਮ ਹੈ ਜੀ, ਟੂਟੀ ਮਾਂਜੀ ਆ, ਫਲਾਣਾ ਕੀਤਾ, ਅਤੇ ਉਹ ਪਿੱਛੋਂ ਫਿਰ ਉਹਦੇ ਨਾਲ ਲੋਕਾਂ ਵਿੱਚ ਇੱਕ ਵਿਸ਼ਵਾਸ ਜਿਹਾ ਬਣਿਆ ਹੁੰਦਾ ਵੀ ਬੜੇ ਸੁੱਚਾ, ਬੜੇ ਪਵਿੱਤਰ ਨੇ, ਬੜੀ ਮਰਿਆਦਾ ਵਾਲੇ, ਇਹ ਬੜੇ ਜੀਵਨ ਵਾਲੇ ਸਿੱਖ ਨੇ। ਬ੍ਰਾਹਮਣਾਂ ਵਿੱਚ ਵੀ ਇੱਦਾਂ ਹੁੰਦਾ ਵੀ ਬੜੇ ਕਰਮ ਕਾਂਡੀ ਹੈ ਜੀ, ਉਹ ਰਿਸ਼ਤਾ ਨਾਤਾ ਵੀ ਉਸ ਘਰ 'ਚ ਕਈ ਲੱਭਦੇ ਫਿਰਦੇ, ਚੰਗਾ ਕਰਮ ਕਾਂਡੀ ਬ੍ਰਾਹਮਣ ਹੋਵੇ ਉੱਥੇ ਰਿਸ਼ਤਾ ਕਰਨਾ, ਜਿਵੇਂ ਸਾਡੇ ਵਿੱਚ ਵੀ ਮਤਲਬ ਲੱਭਦੇ ਫਿਰਦੇ ਵੀ ਬੜੀ ਟੌਰ ਸ਼ੋਰ ਵਾਲੀ ਕਿਰਪਾਨ ਪਾਈ ਹੋਵੇ, ਬੜਾ ਬਾਹਰੋਂ ਫੂੰਫਾਂ ਬਹੁਤ ਹੋਵੇ, ਅੰਦਰੋਂ ਕੱਖ ਵੀ ਨਾ ਹੋਵੇ, ਪਿੱਛੋਂ ਸਾਲ ਕੁ ਪਿੱਛੋਂ ਰੋਂਦੇ ਫਿਰਦੇ, ਗਿਆਨੀ ਜੀ ਉਹ ਤਾਂ ਹੋਰ ਹੀ ਨਿਕਲ ਆਏ, ਮੈਂ ਬਾਹਰ ਛਿੱਲੜ ਹੀ ਵੇਖਿਆ, ਅੰਦਰ ਤਾਂ ਵੇਖਿਆ ਹੀ ਨਹੀਂ ਕਿਸੇ ਨੇ। ਤੋ ਉਹ ਫਿਰ ਇੱਦਾਂ ਹੀ ਹੁੰਦਾ, ਉਹ ਪਤ ਵਾਸਤੇ ਪ੍ਰਤਿਸ਼ਠਾ ਵਾਸਤੇ ਬਹੁਤ ਕੁਝ ਬਣ ਜਾਂਦੇ ਨੇ, ਅੰਦਰ ਕੁਛ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇੱਦਾਂ ਪਤ ਨਹੀਂ ਪੈਦਾ ਹੁੰਦੀ, ਸੱਚੀ ਪਤ ਨਹੀਂ, ਉਹ ਪਤ ਲੈ ਜਾਂਦੀ ਥੋੜ੍ਹੇ ਚਿਰ ਬਾਅਦ, ਪਾਜ ਉਗੜ ਜਾਂਦਾ। ਅਸਲੀ ਪਤ ਨਾ ਇਹ ਮੰਨਿਆ ਪਤ ਉਪਜੈ। ਵਾਹਿਗੁਰੂ 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 ਦੇ ਨਾਮ ਦੀ ਸ਼ਕਤੀ ਨੂੰ ਸੁਣਨਾ ਮੰਨਣਾ, ਉਹਦੇ ਨਾਲ ਮੰਨੈ ਪਤ ਸਿਉ ਪ੍ਰਗਟ ਜਾਏ, ਉਹ ਫਿਰ ਜਿਹੜਾ ਨਾਮ ਨੂੰ ਮੰਨਦਾ ਉਹ ਪਤ ਨਾਲ ਇੱਜ਼ਤ ਨਾਲ ਇੱਥੇ ਵੀ ਅੱਗੇ ਵੀ ਉਹਨੂੰ ਸੱਚੀ ਵਡਿਆਈ ਮਿਲਦੀ ਹੈ। ਸਾ ਲਾਹੀ ਸੱਚ ਸੂਤ, ਕਹਿੰਦੇ ਜਿਹੜਾ ਸਿਫਤ ਸਲਾਘਾ ਕਰਨਾ, ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕਰਨਾ, ਉਹਦੀ ਵਡਿਆਈ ਕਰਨੀ, ਵੱਡੇ ਨੂੰ ਵੱਡਾ ਕਹਿ ਕੇ ਸਲਾਹਣਾ, ਇਹੀ ਸੂਤਰ ਹੈ, ਸੱਚਾ ਸੂਤਰ ਹੈ, ਟੁੱਟੇਗਾ ਨਹੀਂ ਹੈ ਇਹ ਧਾਗਾ, ਕਦੀ ਟੁੱਟੇਗਾ ਨਹੀਂ, ਇਹ ਗਲੇਗਾ ਨਹੀਂ। ਦਰਗਹਿ ਅੰਦਰ ਪਾਈ ਹੈ ਧਾਗ ਨਾ ਟੁੱਟ ਸਪੂਤ, ਇਹ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਨਾਲ ਹੋਵੇਗਾ, ਉੱਥੇ ਵੀ ਸਰੋਪੇ ਪਾਏ ਜਾਣਗੇ, ਇਹ ਜਿਹੜਾ ਧਾਗਾ ਹੈ ਇਹ ਟੁੱਟੇਗਾ ਨਹੀਂ। ਪੂਤ ਨਾਮ ਹੈ ਪਵਿੱਤਰ ਦਾ, ਪੂਤ ਨਾਮ ਹੈ ਸੁੰਦਰ ਦਾ, ਪੂਤ ਦੇ ਬਹੁਤ ਸਾਰੇ ਅਰਥ ਕੀਤੇ ਜਾਂਦੇ। ਆਮ ਬੋਲੀ ਜਿੱਦਾਂ ਪੂਤ ਪੁੱਤਰ ਨੂੰ ਸਮਝ ਲੈਂਦੇ ਵੀ ਸ਼ਾਇਦ ਪੁੱਤਰ ਨੂੰ ਕਿਹਾ, ਪਰ ਇੱਥੇ ਬਾਂਦਾ ਜੀ ਨੂੰ ਮਹਾਰਾਜ ਸਾਹਿਬ ਜੀ ਪੂਤ ਕਹਿਣ ਤਾਂ ਉਹ ਗੱਲ ਕੁਝ ਹੋਰ ਤਰ੍ਹਾਂ ਜਾਪਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਇੱਥੇ ਪੂਤ ਦਾ ਜੋ ਅਰਥ ਹੈ ਉਹ ਹੈ ਪਵਿੱਤਰ, ਸੁੱਚਾ, ਸੁੰਦਰ, ਐਸਾ ਸੋਹਣਾ, ਐਸਾ ਪਵਿੱਤਰ ਇਹ ਧਾਗਾ ਹੋਵੇਗਾ ਜਿਹੜਾ ਟੁੱਟੇਗਾ ਨਹੀਂ। ਤਗ ਨਾ ਟੁੱਟਸ ਪੂਤ, ਪੂਤ ਪਵਿੱਤਰ ਨੂੰ ਵੀ ਕਹਿੰਦੇ ਆ, ਪੂਤ ਸੁੰਦਰ ਨੂੰ ਵੀ ਕਹਿੰਦੇ ਆ। दूजे अर्थ विच महापुरशां ने इदां वी लिया भी उदों दा पांधे नूं तां महाराज ने पवित्र करके कहा पर सानू इत्थे जिहड़े असीं पुत्तर हां गुरु नानक साहिब जी दे जग्यासू साढ़े वास्ते महाराज पूत शब्द वरत सकते हैं कि हे मेरे सिखो हे मेरे बचियो ये ऐसा धागा पाओ जिहड़ा दरगाह विच वी नहीं टुटेगा दरगाह विच वी सदा ही नाल रहेगा। सो दोवें अर्थ संप्रदाय विश्लेष अलंकार के मुताबिक किए जाते। महला पहला पहले पातशाह जी कथन करते ने तग ना इंद्री तग ना नारी कहते जिहड़ा धागा असी पाई फिरते हाँ उहदे नाल साडे जीवन च कोई संजम नहीं आया ना तो साडियां इंद्रियां उत्ते उस धागे का कोई कंट्रोल है तो ना ही साडियां नाड़ियां उत्ते जड़ियां शरीर के अंदर चल रही हैं उन्हां उत्ते कोई वशीकरण है तो ना ही इस्त्री नूं नारी नाम इस्त्री का है इस्त्री इस्त्री का भी जनेऊ संस्कार नहीं करते सिर्फ ब्राह्मण नूं फिर दूसरे नंबर ते छत्री नूं तीसरे नंबर ते वैश नूं इह संस्कार करते हैं। तो कहिंदे भई शूद्र नूं ते इस्त्री नूं अधिकार ही नहीं कई जगह ते शूद्र का भी जिक्र आता है पर बहुत घट है। सो इस करके इत्थे नारी दा अर्थ इस्त्री भी है इस्त्री दे उत्ते भी इह जनेऊ नहीं पाते अपनियां इंद्रियां ते अखां ते जनेऊ नहीं पाया कन्ना ते जनेऊ नहीं पाया अगे चल के महाराज दस रहे ने खोल के व्याख्या कर रहे ने भलके थुक पवै ने ते दाड़ी कहिंदे हर रोज वो जिहड़ी अपवित्रता गंदगी है वो दाड़ी विच मुख ते पैंदी है पाप लांतां पैंदियां ने दरगाह वाहिगुरु तग ना पैरी तग ना हत्थी पैरां नूं भी तग तागे का कोई कंट्रोल नहीं पैर भी माड़े पासे तुरे जांदे चोरी जारी ठगी करन नूं दौड़ के जांदा तग ना हत्थी हत्थां उत्ते भी कोई उस जनेऊ का कंट्रोल नहीं कोई वशीकरण नहीं क्योंकि हत्थां नाल भी यह पाप जिहड़ा है बुरे कर्म करता है तग ना जिहवा जीभा उत्ते भी इस तग दा तागे दा कोई असर नहीं क्योंकि जनेऊ तां पाया होया है पर निंदा भी करी जांदा है चुगलियां भी करी जांदा है चुगली करके दूजे दा काम भी बिगाड़ दिंदा है। महाराज कहिंदे कलगीधर पातशाह जी चुगली कर जो काज बिगाड़ है त्रिग तिस जन्म जो धर्म विसारा है जिहड़ा किसे दा काम हो रहा होवे कोई किसे दा व्याह शादी हो रही होवे कोई होर कार्ज हो रहा होवे असी विच भांजी मार दईए ते उह काम अगले दा रुक जावे ये चुगली करके काम बिगाड़ना बहुत ही माड़ा काम। इस तरह निंदा करनी किसी की जां फिर किसी नूं मंदा फिक्का बोलना एहो जी गल बोल के अगले दिल दुखाना भी अगला दुखी होवे परेशान होवे महाराज ने भी रोकिया बाणी विच हियाओ ना कहि ठाहे माणक सब अमोल वे सबना मन माणक ठाहण मूल मचांगवा जे तो प्रिया दी सिख आओ ना ठाहे कही दा जे तू रब नूं मिलना चाहुंदा है तां किसे दा दिल ना दुखाई कौड़ा ना बोली फिक्का ना बोली फिक्का बोल विचुना सुन मूर्ख मन अजाण। सो एक तो बोलण दा जेबा उत्ते कोई कंट्रोल नहीं करता दूसरा खाण दा भी जीबा दे स्वादां पिछे कदी मांस कदी मच्छी कदी शराब कदी होर कई प्रकार दे खाने अज पूड़े बना लो अज मिठा कर लो अज ये कर लो अज वो कर लो हर वेले जीभ जिहड़ी है वह खाण वल भजदी है ये भी कंट्रोल कोई नहीं खीरा कड़ा पंडित जी तुसी भी बड़ी खांदे हो ते महाराज कहिंदे तग ना जीभा जीभा उत्ते कोई तगे दा कंट्रोल नहीं है तग ना अखी अखां उत्ते भी नेत्रां उत्ते भी कोई वशीकरण नहीं है देखी जाना पराया रूप अखी वेख न रजियां बहु रंग तमाशे बड़े रंग तमाशे वेखे हैं होर अजे वेखण नूं लोचदा है वेख वेख के रजिया नहीं होर अखां भावें अन्नियां हो गई जोत घट गई पर वेखण दी लालसा जिहड़ी है कोई नहीं जांदी ਇਸ ਕਰਕੇ ਇਹਦਾ ਵੀ ਅੱਖਾਂ ਉੱਤੇ ਵੀ ਕੰਟਰੋਲ ਕੋਈ ਨਹੀਂ। ਵੇ ਤੱਗਾ ਆਪੇ ਵੱਤੈ, ਲੋਕਾਂ ਦੇ ਗਲ ਜਨੇਊ ਪਾਉਣ ਵਾਲਾ ਆਪ ਬਿਨਾਂ ਧਾਗੇ ਦੇ ਫਿਰੀ ਜਾਂਦਾ ਹੈ। ਲੋਕਾਂ ਨੂੰ ਜਿਹੜੇ ਨਿਯਮ ਦੱਸਦਾ ਹੈ ਜਨੇਊ ਪਾ ਕੇ ਰੱਖਣੇ, ਉਹ ਆਪ ਨਹੀਂ ਰੱਖਦਾ। ਇਸ ਕਰਕੇ ਵੇ ਤੱਗਾ ਹੀ ਵੱਤੈ, ਮੈਨੇ ਤੁਰਿਆ ਫਿਰਦਾ, ਦੌੜਿਆ ਫਿਰਦਾ, ਸੰਸਾਰ ਵਿੱਚ ਵਿਚਰਦਾ। ਵੱਟ ਧਾਗੇ ਅਵਰਾ ਕੱਤੈ, ਧਾਗੇ ਵੱਟ ਵੱਟ ਕੇ ਜਨੇਊ ਬਣਾ ਬਣਾ ਕੇ ਦੂਜਿਆਂ ਦੇ ਗਲ ਘੱਤ ਦਿੰਦਾ, ਪਾ ਦਿੰਦਾ ਵੀ ਤੁਸੀਂ ਲਓ ਬਈ, ਤੁਸੀਂ ਹੁਣ ਸਨਾਤਨੀ ਬਣ ਗਏ ਹੋ, ਹੁਣ ਤੁਸੀਂ ਬ੍ਰਾਹਮਣ ਜਾਂ ਛੱਤਰੀ ਬਣ ਗਏ ਹੋ। ਉਹਨਾਂ ਦੇ ਗਲ ਜਨੇਊ ਪਾਉਂਦਾ ਅਤੇ ਆਪ ਜਨੇਊ ਵਿੱਚ ਪਾਉਣ ਵੇਲੇ ਦੱਸੇ ਹੋਏ ਨਿਯਮ ਮਰਿਆਦਾ ਜਿਹੜੇ ਉਹਦੇ ਜਿਹੜੀਆਂ ਗੰਢਾਂ ਪਾ ਕੇ ਪਰਣ ਲਿਆ ਜਾਂਦਾ ਉਹਦੇ 'ਤੇ ਪੂਰਾ ਨਹੀਂ ਉਤਰਦਾ। ਲੈ ਪਹਾੜ ਕਰੇ ਵੀ ਆਹੋ, ਪਹਾੜਾ ਲੈ ਕੇ ਪੈਸੇ ਲੈ ਕੇ ਲੋਕਾਂ ਦੇ ਵਿਆਹ ਕਰਦਾ। ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਏਤ ਧਾਨ ਖਾਧਾ ਤੇਰਾ ਜਨਮ ਗਿਆ। ਛੁਰੀ ਕਾਢ ਲੇਵੈ ਹੱਥ ਦਾਨਾ, ਗੁਰਬਾਣੀ 'ਚ ਬਹੁਤ ਸਾਰੀਆਂ ਪੰਕਤੀਆਂ ਇਸੇ ਪ੍ਰਥਾ ਆਉਂਦੀਆਂ ਨੇ ਬਈ ਪੈਸੇ ਲੈਣੇ ਅਤੇ ਫਿਰ ਲੋਕਾਂ ਦੇ ਵਿਆਹ ਸ਼ਾਦੀਆਂ ਕਰਾਉਣੀਆਂ ਅਤੇ ਜ਼ਬਰਦਸਤੀ ਇੰਨਾ ਪੈਸਾ ਦਿਓ, ਇੰਨੇ ਇੰਨਾ ਦਾਨ ਕਰੋ। ਉਹ ਕਹਿੰਦੇ ਕਿਸੇ ਜੱਟ ਦੀ ਕੁੜੀ ਦਾ ਵਿਆਹ ਸੀ, ਉਹਦੇ ਘਰ ਕਪਾਹ ਬੜੀ ਸੀ ਅਤੇ ਉਹ ਪੰਡਿਤ ਨੇ ਸੋਚਿਆ ਵੀ ਕਪਾਹ ਇਹਦੇ ਘਰ ਬੜੀ ਹੈ ਅਤੇ ਕਪਾਹ ਦੀ ਆਪਾਂ ਵੀ ਕੁਛ ਹਿੱਸਾ ਵੰਡਾਈਏ ਇਹਦੇ ਕੋਲੋਂ। ਅਤੇ ਉਹਨੂੰ ਕੁੜੀ ਦੇ ਪਿਓ ਨੂੰ ਕਹਿਣ ਲੱਗਾ ਵੀ ਤੁਹਾਡੇ ਵਿਆਹ 'ਚ ਬੜਾ ਵਿਘਨ ਹੈ। ਉਹ ਕਹਿੰਦੇ ਜੀ ਵਿਘਨ ਕੀ ਹੈ? ਕਹਿੰਦੇ ਜੀ ਤੁਹਾਡੇ ਘਰ ਕਪਾਹੂ ਗ੍ਰਹਿ ਹੈ। ਇੱਕ ਤਾਂ ਰਾਹੂ ਗ੍ਰਹਿ ਤਾਂ ਹੁਣ ਸੁਣਿਆ ਪਰ ਉਹਨੇ ਕਪਾਹੂ ਬਣਾ ਤਾ। ਉਹ ਕਹਿੰਦੇ ਕਪਾਹੂ ਗ੍ਰਹਿ ਕਿਵੇਂ ਦੂਰ ਹੋਵੇਗਾ? ਕਹਿੰਦੇ ਕਪਾਹੂ ਗ੍ਰਹਿ ਤਾਂ ਦੂਰ ਹੋਵੇਗਾ ਵੀ ਜਦੋਂ ਕੁੜੀ ਦਾ ਵਿਆਹ ਕਰਨ ਲੱਗੋਗੇ ਮੰਡਪ ਦੇ ਆਲੇ ਦੁਆਲੇ ਚਾਰ ਪੰਡਾਂ ਭਰ ਕੇ ਵੱਡੀਆਂ ਬੰਦੇ ਬੰਦੇ ਜਿੰਨੀਆਂ ਉੱਚੀਆਂ ਤੁੰਨ ਤੁੰਨ ਕੇ ਭਰੀਆਂ ਜਾਣ ਕਪਾਹ ਦੀਆਂ ਅਤੇ ਉਹ ਰੱਖੀਆਂ ਜਾਣ ਅਤੇ ਉਹ ਫਿਰ ਕਿਸੇ ਮੇਰੇ ਵਰਗੇ ਪੰਡਿਤ ਨੂੰ ਦਾਨ ਕੀਤੀਆਂ ਜਾਣ ਵਿਆਹ ਤੋਂ ਬਾਅਦ ਅਤੇ ਕਪਾਹੂ ਗ੍ਰਹਿ ਲੈ ਜਾਏਗਾ। ਉਹ ਵਿਚਾਰੇ ਜ਼ਿਮੀਂਦਾਰ ਸਿੱਧੇ ਬੰਦੇ ਉਹਨਾਂ ਆਖਿਆ ਵੀ ਗ੍ਰਹਿ ਲੈਣਾ ਚਾਹੀਦਾ। ਉਹਨਾਂ ਨੇ ਫਟਾਫਟ ਚਾਰ ਪੰਡਾਂ ਬੰਨੀਆਂ ਅਤੇ ਬੇਦੀ ਦੇ ਆਲੇ ਦੁਆਲੇ ਰੱਖ ਦਿੱਤੀਆਂ। ਉਧਰੋਂ ਬਰਾਤ ਆ ਗਈ, ਬਰਾਤ ਆ ਗਈ ਅਤੇ ਬਰਾਤ ਵਿੱਚ ਵੀ ਇੱਕ ਪੰਡਿਤ ਉਹਨਾਂ ਦਾ ਵੀ ਮੁੰਡੇ ਵਾਲਿਆਂ ਦਾ ਵੀ ਆਇਆ ਹੁੰਦਾ, ਉਹ ਵੀ ਆਪਣੇ ਨਾਲ ਕੋਈ ਸਿਆਣਾ ਬੰਦਾ ਲੈ ਹੀ ਜਾਂਦੇ ਪਿੰਡੋਂ। ਉਹ ਕੋਈ ਪੰਡਿਤ ਸੀਗਾ ਪੜ੍ਹਿਆ ਲਿਖਿਆ, ਉਹਨੇ ਵੇਖਿਆ ਵੀ ਮੈਂ ਬੜਾ ਪਹਿਲੀ ਵਾਰੀ ਇੱਦਾਂ ਦੇਖਿਆ, ਕਦੀ ਪਹਿਲਾਂ ਤਾਂ ਦੇਖਿਆ ਨਹੀਂ, ਪਰ ਚਲੋ ਪੰਡਿਤ ਜੀ ਨੂੰ ਪੁੱਛਦੇ ਹਾਂ। ਦੂਜੇ ਕੁੜੀ ਵਾਲੇ ਪੰਡਿਤ ਨੂੰ ਉਹਨੇ ਆਪਣੀ ਬੋਲੀ ਵਿੱਚ ਹੀ, ਕਿਉਂਕਿ ਆਪਣੇ ਆਪਣੇ ਮਹਿਕਮੇ ਦੀ ਸਾਰੀ ਥੋੜ੍ਹੀ ਬਾਲੀ ਲਿਆਜਦਾਰੀ ਕਰਦੇ, ਉਹਨੇ ਆਖਿਆ ਅਸਚਰਜ ਵਿਆਹਮ ਚੌਤਰਫ ਕਪਾਹਮ। ਕਹਿੰਦੇ ਬੜਾ ਅਸਚਰਜ ਵਿਆਹ ਵੀ ਚਾਰੇ ਪਾਸੇ ਕਪਾਹ ਰੱਖੀ ਹੈ। ਉਹ ਕੁੜੀ ਵਾਲਿਆਂ ਦਾ ਪੰਡਿਤ ਕਹਿੰਦਾ ਚੁੱਪਮ ਗੁੜੁੱਪਮ ਮੁਗਦਮ ਲੁੱਟਮ। ਕਹਿੰਦਾ ਚੁੱਪਮ ਗੁੜੁੱਪਮ ਮੁਗਦਮ ਲੁੱਟਮ ਅਰਧੋ ਅਰਧ ਸਵਾਹਮ, ਵੀ ਅੱਧਾ ਤੈਨੂੰ ਦੇ ਦਿਆਂਗਾ ਚੁੱਪ ਰਹੀ ਬੋਲੀ ਨਾ। ਅਤੇ ਇਹ ਹੈ ਵੀ ਇੱਦਾਂ ਲੈ ਪਹਾੜ ਕਰੇ ਵਿਆਹ, ਪਹਾੜਾ ਲੈ ਕੇ ਲੋਕਾਂ ਨੂੰ ਵਿਆਹ ਵੀ ਲੜਕੀ ਦਾ। ਮਹਾਰਾਜ ਕਹਿੰਦੇ ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ ਏਦ ਤਾਨ ਖਾਧਾ ਤੇਰਾ ਗਾਉਂ। ਆਪਣੇ ਗੁਰਦੁਆਰੇ 'ਤੇ ਬੜੀ ਛੇਤੀ ਜਾਨ ਛੁੱਟਦੀ ਹੈ, ਇੱਥੇ ਆਉਂਦੇ ਚਾਹ ਪਕੌੜੇ ਖਾ ਕੇ ਆਰਾਮ ਨਾਲ ਉੱਤੇ ਰਾਗੀ ਸਿੰਘਾਂ ਨੂੰ ਲਾ ਛੱਡਦੇ ਕੀਰਤਨ ਦੇ, ਅਤੇ ਫਿਰ ਉਹ 15 ਕੁ ਮਿੰਟ ਛੇਤੀ ਛੇਤੀ ਗਿਆਨੀ ਜੀ ਕਰ ਦਿਓ ਭੋਗ ਪਾਓ। ਅਤੇ ਉਹ ਜਿਹੜੇ ਬਾਹਮਣ ਨੇ ਉਹਦਾ ਪੂਰੀ ਤਰ੍ਹਾਂ ਇੱਥੇ ਇੰਨੇ ਪੈਸੇ ਰੱਖੋ, ਇੱਥੇ ਇੰਨੇ ਰੱਖੋ, ਇੱਥੇ ਇੰਨੇ ਰੱਖੋ ਕਰ ਕਰਾ ਕੇ ਪੂਰੀ ਤਰ੍ਹਾਂ, ਅਤੇ ਫਿਰ ਉਹ ਜਾਨ ਛੱਡਦੇ ਨੇ। ਪਰ ਸਾਡੇ ਵਾਲੇ ਕਹਿੰਦੇ ਵੀ ਗਿਆਨੀ ਜੀ ਦੀ ਪੇਟਾਂ ਜ਼ਿਆਦਾ ਲੈ ਲਈ, ਉਧਰ ਭਾਵੇਂ ਡੀਜੇ ਵਾਲਿਆਂ ਨੂੰ ਤੇ ਨੱਚਣ ਵਾਲਿਆਂ ਨੂੰ ਜਿੰਨਾ ਮਰਜ਼ੀ ਦੇ ਦੇਣ, ਦੋਵੇਂ ਪਾਸੇ ਕੰਮ ਉਲਟ ਹੋ ਗਿਆ। ਭਾਈ ਮਨੀ ਸਿੰਘ ਸਾਹਿਬ ਜੀ ਨੇ ਇੱਕ ਹੱਥ ਲਿਖਤ ਪੋਥੀ ਦਾਸ ਨੇ ਦਰਸ਼ਨ ਕੀਤੇ, ਉਸ 'ਚ ਬਚਨ ਲਿਖੇ, ਕਹਿੰਦੇ ਕਲਯੁੱਗ ਦੇ ਵਿੱਚ ਨਾ ਕਰਨ ਵਾਲਿਆਂ ਦੀ ਭਾਵਨਾ ਰਹਿਣੀ, ਨਾ ਕਰਾਉਣ ਵਾਲਿਆਂ ਦੀ, ਇੱਕ ਦੂਜੀ ਨੂੰ ਲੁੱਟਣ ਦੀ ਵਿਚਾਰ ਹੋਏਗੀ, ਉਹ ਚੱਲ ਪਈ ਹੈ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਕਹਿੰਦੇ ਪੰਡਿਤ ਜੀ, ਉੱਦਾਂ ਦਾ ਤੁਸੀਂ ਲੋਕਾਂ ਨੂੰ ਧਾਗੇ ਪਾਉਂਦੇ, ਜਨੇਊ ਪਾਉਂਦੇ ਹੋ, ਭਾੜਾ ਲੈ ਕੇ ਵਿਆਹ ਕਰਦੇ ਹੋ, ਘੜ ਕਾਗਲ ਦੱਸੇ ਰਾਹੋ, ਅਤੇ ਜੇ ਕੋਈ ਪੁੱਛ ਲਵੇ ਵੀ ਕਿੱਥੇ ਲਿਖਿਆ, ਉਹ ਆਪਣੇ ਕਾਗਜ਼ਾਂ 'ਤੇ ਲਿਖਿਆ ਹੁੰਦਾ, ਆਪਣੀਆਂ ਕਿਤਾਬਾਂ ਉਹ ਕੱਢ ਕੇ ਦਿਖਾ ਦਿੰਦੇ ਹੋ, ਇਹ ਰਾਹ ਹੈ ਵੀ, ਆਹ ਤਰੀਕਾ ਹੈ, ਕਰਮ ਕਾਂਡ ਦੀ ਮਰਜ਼ਾਦਾ ਹੈ। ਸੁਣ ਵੇਖੋ ਲੋਕਾਂ ਇਹੋ ਵਿਡਾਣ, ਮਹਾਰਾਜ ਕਹਿੰਦੇ ਆ ਲੋਕੋ ਸੁਣੋ, ਆਹ ਬੜਾ ਅਸਚਰਜ ਵਿਡਾਣ, ਅਸਚਰਜ ਕੌਤਕ ਹੈ। ਮਨ ਅੰਧਾ ਨਾਉ ਸੁਜਾਣ, ਮਨ ਕਰਕੇ ਜੀਵ ਅੰਨਾ ਹੈ, ਅਤੇ ਨਾ ਇਹਦਾ ਬੜਾ ਸਿਆਣਾ ਗਿਆਨੀ ਪੰਡਿਤ ਜੀ ਰੱਖਿਆ ਹੋਇਆ ਹੈ। ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਮਿਹਰ ਕਰੇ, ਕਿਰਪਾ ਕਰੇ, ਦਇਆ ਕਰੇ, ਅਤੇ ਆਪ ਹੀ ਉਹ ਕਿਰਪਾ ਕਰਕੇ ਨਾਮ ਜਪਣ ਵਾਲੀ, ਸੇਵਾ ਸਿਮਰਨ ਵਾਲੀ ਜਿਹੜੀ ਕਾਰ ਹੈ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁੰਨੀ ਦੀ, ਅਸਲੀ ਜਿਹੜੀ ਕਾਰ ਹੈ ਨਾਮ ਜਪਣ ਵਾਲੀ, ਉਹ ਕਰਾ ਲਵੇ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਉਹੀ ਸੇਵਕ ਮਹਾਰਾਜ ਪਰਮੇਸ਼ਰ ਦੀ ਸੇਵਾ ਕਰ ਸਕਦਾ, ਜਿਹਨੂੰ ਮਹਾਰਾਜ ਆਪਣਾ ਹੁਕਮ ਬਣਾ ਲਵੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਹੁਕਮ ਮੰਨਣ ਨਾਲ ਹੀ ਜੀਵ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦਾ। ਜੇ ਹੁਕਮ ਨਹੀਂ ਜਾਣਦਾ, ਹੋਰ ਬੜਾ ਕੁਝ ਕਰੀ ਜਾਂਦਾ, ਤਾਂ ਇਸ ਨੂੰ ਕੁਛ ਵੀ ਪ੍ਰਾਪਤੀ ਨਹੀਂ ਹੁੰਦੀ। ਜੇ ਹੁਕਮ 'ਚ ਆ ਜਾਵੇ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ, ਤਾਂ ਫਿਰ ਇਹਦੇ ਸਾਰੇ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹੈ, ਤਾਂ ਖਸਮ ਦਾ ਇਹ ਮਹਿਲ ਪਾ ਲੈਂਦਾ, ਪਰਮੇਸ਼ੁਰ ਦੇ ਦਰ 'ਤੇ ਪਹੁੰਚ ਜਾਂਦਾ। ਖਸਮੈ ਭਾਵੈ ਸੋ ਕਰੇ, ਜੋ ਵਾਹਿਗੁਰੂ ਨੂੰ ਪਾਉਂਦਾ ਉਹੀ ਕਰੇ, ਭਾਵ ਉਹਦੀ ਰਜਾ ਵਿੱਚ ਰਾਜੀ ਰਵੇ। ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਮਨ ਚਿੰਦੇ ਫਲ ਪ੍ਰਾਪਤ ਕਰ ਲੈਂਦਾ। ਤਾਂ ਦਰਗਾਹ ਪੈਦਾ ਜਾਏ ਸੀ, ਤਾਂ ਦਰਗਾਹ ਵਿੱਚ ਇੱਜ਼ਤ ਦੇ ਨਾਲ ਸਰੋਪਾ ਲੈ ਕੇ ਜਾਂਦਾ, ਉੱਥੇ ਵੀ ਦਰਗਾਹ ਵਿੱਚ ਇਹਨੂੰ ਮਾਣ ਵਡਿਆਈ ਮਿਲਦੀ। ਜਦੋਂ ਜਾਏਗਾ, ਜਾਏ ਸੀ ਭਾਵ ਜਦੋਂ ਜਾਏਗਾ ਤਾਂ ਦਰਗਾਹ ਪੈਦਾ, ਉੱਥੇ ਉਹਨੂੰ ਦਰਗਾਹ ਵਿੱਚੋਂ ਸਰੋਪਾ ਮਿਲੇਗਾ। ਜੈਸੇ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਗੁਰੂ ਅਮਰਦਾਸ ਜੀ ਨੇ ਕਿਹਾ, ਮਿੱਤ ਪੈਜੈ ਮਿੱਤ ਬਿਕਸੈ, ਜਿਸ ਮਿੱਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਜਦੋਂ ਮਹਾਰਾਜ ਨੇ ਜੋਤੀ ਜੋਤ ਸਮਾਉਣਾ ਸੀ ਗੁਰੂ ਅਮਰਦਾਸ ਜੀ ਨੇ, ਅਤੇ ਬਚਨ ਕੀਤਾ ਭਾਈ ਸਾਡੇ ਪਿੱਛੋਂ ਰੋਣਾ ਕੋਈ ਨਹੀਂ ਕਿਸੇ ਨੇ। ਸਿੱਖਾਂ ਨੇ ਆਖਿਆ, ਮਹਾਰਾਜ ਰੋਣਾ ਕਿਉਂ ਨਹੀਂ, ਤੁਸੀਂ ਸਾਡੇ ਮਾਤਾ ਪਿਤਾ ਗੁਰੂ ਪੀਰ ਸਭ ਕੁਛ ਤੁਸੀਂ ਹੋ, ਤੁਹਾਨੂੰ ਯਾਦ ਕਰਕੇ ਰੋਣਾ ਤਾਂ ਆ ਹੀ ਜਾਣਾ, ਇਹਦਾ ਕੀ ਕਾਰਨ ਹੈ ਤੁਸੀਂ ਕਹਿੰਦੇ ਹੋ ਰੋਣਾ ਨਹੀਂ। ਮਹਾਰਾਜ ਨੇ ਆਖਿਆ, ਭਾਈ ਰੋਣਾ ਇਸ ਕਰਕੇ ਨਹੀਂ, ਜੇ ਕਿਸੇ ਦੇ ਮਿੱਤਰ ਨੂੰ ਸਰੋਪਾ ਮਿਲਦਾ ਅਤੇ ਉਹਦਾ ਦੂਜਾ ਮਿੱਤਰ ਖੁਸ਼ ਹੁੰਦਾ ਕਿ ਰੋਂਦਾ? ਕਹਿੰਦੇ ਜੀ ਖੁਸ਼ ਹੁੰਦਾ। ਮਹਾਰਾਜ ਕਹਿੰਦੇ ਫਿਰ ਸਾਨੂੰ ਦਰਗਾਹ ਵਿੱਚੋਂ, ਵਾਹਿਗੁਰੂ ਦੀ ਪਰਮੇਸ਼ੁਰ ਦੀ ਕਚਹਿਰੀ ਵਿੱਚੋਂ ਸਰੋਪਾ ਮਿਲਣਾ, ਇਸ ਕਰਕੇ ਤੁਸੀਂ ਸੋਚੋ ਵੀ ਤੁਹਾਨੂੰ ਰੋਣਾ ਚਾਹੀਦਾ? ਉਹ ਕਹਿੰਦੇ ਮਹਾਰਾਜ ਨੂੰ ਗੱਲ ਸਮਝ ਆ ਗਈ ਹੈ, ਰੋਵਾਂਗੇ ਤਾਂ ਨਹੀਂ, ਪਰ ਮਹਾਰਾਜ ਇਹ ਦੱਸ ਦਿਓ ਵੀ ਤੁਹਾਡੇ ਪਿੱਛੋਂ ਰੀਤੀ ਰਿਵਾਜ਼ ਕਿੱਦਾਂ ਦੀ ਕਰਾਂਗੇ। ਫਿਰ ਮਹਾਰਾਜ ਨੇ ਬਚਨ ਕੀਤਾ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ, ਵੀ ਕੀਰਤਨ ਕਰਨਾ, ਭਜਨ ਕਰਨਾ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀ, ਫਿਰ ਕਥਾ ਕਰਨੀ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਨੇ ਬਚਨ ਕੀਤੇ। ਸੋ ਸਾਧ ਸੰਗਤ ਜੀ, ਦਰਗਾਹ ਵਿੱਚ ਸਰੋਪੇ ਮਿਲਦੇ ਨੇ, ਪਰ ਉਹਨਾਂ ਗੁਰਮੁਖਾਂ ਨੂੰ ਤਿੰਨ ਮੁੱਖ ਟਿੱਕੇ ਨਿਕਲਣ, ਜਿਨ ਮਨ ਸੱਚਾ ਨਾਮ, ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।